इको ओंकार सतनाम कर्ता पुरख निर्भव निर्वैर अकाल मूरत अजूनी सैभं गुरुप्रसाद नहीं जान जाय कसुरूप रेखं कहां बासता को फिरे कौन पेखं कहा नाम तां को कहां कह कहावे कहा मैं बखानो कहे मोह न आवे कहूँ फूल हुए कै पले राज फूले कहूँ पंवर हुए कै पली पांत पूले कहूँ पवन हुए कै बहे बेग ऐसे कहे मोह न आवे कथों तह कैसे मुकुचरे शास्त्र खट पिंग गिरन चढ़ जाए अंधलखे बधरो सुने जो काल कृपा कराए अंधलख बधरो सुने जो काल कृपा कराए श्री वाहे गुरु साहेब जीओ सोही संत महला चौथा मारे सोवे जन होमे बिख्या जिन हर प्रभ मिलन ना दितिया दे कंचन वे वनिया इन होमे मार विगुतिया मारे सोवे जन होमे बिख्या जिन हर प्रभ मिलन न दितिया दे कंचन वे वनिया इन होमे मार विगुतिया मो माया वे सब काल खा इन मनमुख मूड़ सजुतिया जन नानक गुरमुख उबरे गुर शब्दी होमे छुटिया वस आने होवे इस जन इस मन को मन बासे ज्यों नित पौंदिया दुख रहन वे विहानिया नित आसा आस करेंदिया गुर पाया वे संत जनो मन आस पूरी हर चौंदिया जन नानक प्रभ देहो मती छड़ आसा नित सुख सौंदिया सा तन आसा चित करे राम राजया हर प्रभ से जड़ी है आई रा आई मेरा ठाकुर अगम दयाल है राम राजया कर कृपा ले हो मिलाई मेरे मन तन लोचा गुरमुखे राम राजया ਹਰਿ ਸ਼ਰਧਾ ਸੇਜ ਵਿਸ਼ਾਈ। ਜਨ ਨਾਨਕ ਹਰਿ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। ਇਕਤ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰਦੱਸੇ ਹਰ ਮੇਲੇਈ। ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ। ਹਉਂ ਗੁਰਵਿਟੋਂ ਕੋਲ ਘੁਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੈ ਦੇਈ। ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ। ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ। ਹਉਂ ਗੁਰਵਿਟੋਂ ਕੋਲ ਘੁਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੈ ਦੇਈ। ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ। ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ। ਪਰਮ ਆਦਰਣੀਏ ਪਰਮ ਸਨਮਾਨਿਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਜਲੰਧਰ ਵਾਲਿਆਂ ਤੋਂ ਬੜੇ ਪ੍ਰੇਮ ਰਸ ਵਿੱਚ ਵਜਦ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਪਾਤਸ਼ਾਹ ਜੀ ਦੀ ਮੁਬਾਰਕ ਬਰਕਤ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੀ ਲੜੀਵਾਰ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਹਰ ਰੋਜ਼ ਦੀ ਤਰ੍ਹਾਂ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਮਹਾਨ ਬ੍ਰਹਮ ਵਿਚਾਰ ਸੰਸਾਰ ਦੀ ਝੋਲੀ 'ਚ ਪਾਉਂਦਿਆਂ ਆਇਆ ਸਾਡੀ ਇਸ ਨਿਮਾਣੀ ਜਿਹੀ ਝੋਲੀ ਨੂੰ ਮਾਲਾ ਮਾਲ ਕੀਤਾ ਹੈ ਔਰ ਨਿਹਾਲ ਕੀਤਾ ਹੈ ਸਤਿਗੁਰੂ ਜੀ ਨੇ। ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਵਸ ਆਣੇ ਹੋਵੇ ਜਨ ਇਸ ਮਨ ਕੋ, ਮਨ ਵਸੇ ਜਿਉਂ ਨਿਤ ਪਾਉਂਦਿਆਂ, ਦੁੱਖ ਰਹਿਣ ਵੇ ਵਿਹਾਣੀਆਂ, ਨਿਤ ਆਸਾ ਆਸ ਕਰਿੰਦਿਆਂ। ਮਨੁੱਖ ਦੇ ਹਿਰਦੇ ਨੂੰ ਅਗਰ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਸਾਡੇ ਮਨ ਦੀ ਇੱਕ ਖਾਹਿਸ਼ ਹੁੰਦੀ ਹੈ, ਸਾਡਾ ਮਨ ਇੱਕ ਇੱਛਾ ਰੱਖਦਾ ਹੈ ਔਰ ਉਹ ਸਮੂਹਿਕ ਰੂਪ ਵਿੱਚ ਸਾਰੇ ਸੰਸਾਰ ਦੇ ਅੰਦਰ ਉਹ ਖਾਹਿਸ਼ ਦੇਖੀ ਜਾ ਸਕਦੀ ਹੈ ਅਤੇ ਉਹ ਖਾਹਿਸ਼ ਹੈ ਕਿ ਹਰ ਕੋਈ ਮੇਰੇ ਵਸ ਵਿੱਚ ਹੋਵੇ ਅਤੇ ਹਰ ਕਿਸੇ 'ਤੇ ਮੇਰਾ ਹੁਕਮ ਚੱਲਦਾ ਹੋਵੇ। ਇੰਝ ਕਹਿ ਲਓ, ਰਾਜਾ ਬਣਨ ਦੀ ਇੱਛਾ ਹਰ ਮਨੁੱਖ ਵਿੱਚ ਮੌਜੂਦ ਹੈ ਔਰ ਜਨਮ ਜਾਤ ਇਹ ਇੱਛਾ ਲੈ ਕੇ ਆਇਆ ਔਰ ਵਾਰ ਵਾਰ ਇਹ ਇੱਛਾ ਮਨ ਵਿੱਚ ਉੱਠਦੀ ਹੋਈ ਦਿਖਾਈ ਪੈਂਦੀ ਹੈ। ਛੋਟਾ ਜਿਹਾ ਬੱਚਾ ਸਕੂਲ ਵਿੱਚ ਜਾਂਦਾ ਹੈ ਤਾਂ ਉਹਦੇ ਮਨ ਵਿੱਚ ਇਹ ਖਾਹਿਸ਼ ਹੁੰਦੀ ਹੈ ਕਿ ਕਲਾਸ ਵਿੱਚ ਸਭ ਤੋਂ ਅੱਗੇ ਮੈਂ ਹੋਵਾਂ, ਸਭ ਤੋਂ ਜ਼ਿਆਦਾ ਨੰਬਰ ਮੇਰੇ ਹੋਵਣ, ਇੱਕ ਖਾਹਿਸ਼ ਹੁੰਦੀ ਹੈ। ਔਰ ਪਰਿਵਾਰ ਵਿੱਚ ਮੈਂ ਸਭ ਤੋਂ ਜ਼ਿਆਦਾ ਖੂਬਸੂਰਤ ਹਾਂ, ਮੈਂ ਸਭ ਤੋਂ ਮਹਾਨ ਹਾਂ, ਇਹ ਛੋਟੇ ਜਿਹੇ ਬੱਚੇ ਦੇ ਮਨ ਵਿੱਚ ਵੀ ਇੱਕ ਖਾਹਿਸ਼ ਚੱਲਦੀ ਰਹਿੰਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੱਥੋਂ ਹੱਥ ਨਚਾਈ ਹੈ ਵਣਜਾਰਿਆ ਮਿੱਤਰਾ, ਜਿਉਂ ਜਸੁਦਾ ਘਰ ਕਾਨ। ਫਿਰ ਸਾਰੇ ਇਸ ਨੂੰ ਉਠਾ ਲੈਂਦੇ ਨੇ, ਪ੍ਰੇਮ ਨਾਲ ਚੁੱਕ ਲੈਂਦੇ ਨੇ। ਮਾਤਾ ਆਪਣੀ ਗੋਦ 'ਚੋਂ ਉਤਾਰੇ, ਉਸ ਤੋਂ ਪਹਿਲੇ ਪਿਤਾ ਉਠਾਉਣ ਦੀ ਇੱਛਾ ਕਰਦਾ। ਥੋੜ੍ਹੀ ਦੇਰ ਪਿਤਾ ਆਪਣੀ ਗੋਦ 'ਚ ਖਿਡਾਵੇ, ਫਿਰ ਮਾਂ ਫਿਰ ਬਾਹਾਂ ਫੈਲਾ ਦਿੰਦੀ ਹੈ ਕਿ ਬੱਚਾ ਮੇਰੀ ਗੋਦ ਵਿੱਚ ਆ ਜਾਏ। ਇਸ ਤਰ੍ਹਾਂ ਦਾਦੀ ਦਾਦਾ, ਤਾਏ ਚਾਚੇ, ਹੋਰ ਪਰਿਵਾਰ ਦੇ ਮੈਂਬਰ ਹੱਥੋਂ ਹੱਥੀ ਇਸ ਨੂੰ ਚੁੱਕੀ ਫਿਰਦੇ ਨੇ। ਹੱਥੋਂ ਹੱਥ ਨਚਾਈ ਹੈ ਵਣਜਾਰਿਆ ਮਿੱਤਰਾ, ਜਿਉਂ ਜਸੁਦਾ ਘਰ ਕਾਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਕਹਿੰਦੇ ਨੇ, ਜੈਸੇ ਯਸ਼ੋਦਾ ਦੇ ਘਰ ਵਿੱਚ ਸ਼੍ਰੀ ਕ੍ਰਿਸ਼ਨ ਪੈਦਾ ਹੋਇਆ ਹੋਵੇ ਅਤੇ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਬਰਸ ਰਹੀਆਂ ਹੋਣ, ਇਸ ਤਰ੍ਹਾਂ ਸਾਰੇ ਇਸ ਛੋਟੇ ਜਿਹੇ ਬੱਚੇ ਨੂੰ ਖਿਡਾਉਂਦੇ ਹੋਏ ਦਿਖਾਈ ਪੈਂਦੇ ਨੇ। ਭਾਵੇਂ ਬੱਚੇ ਵਿੱਚ ਚੱਲਣ ਦੀ ਸਮਰੱਥਾ ਹੁੰਦੀ ਹੈ ਪਰ ਦੋ ਕਦਮ ਚੱਲ ਕੇ ਫਿਰ ਆਪਣੀਆਂ ਬਾਹਾਂ ਬਾਪੂ ਵੱਲ ਉਲਾਰ ਲੈਂਦਾ ਹੈ ਕਿ ਮੈਨੂੰ ਚੁੱਕ ਲਵੋ ਅਤੇ ਮੈਂ ਪੈਦਲ ਨਹੀਂ ਚੱਲਣਾ। ਮਾਨੋ ਜਿਵੇਂ ਬਜ਼ੁਰਗਾਂ ਨੂੰ, ਮਾਤਾ ਪਿਤਾ ਨੂੰ, ਤਮਾਮ ਸੰਬੰਧੀਆਂ ਨੂੰ ਇਹ ਆਪਣਾ ਸੇਵਾਦਾਰ ਹੀ ਜਾਣਦਾ ਹੋਵੇ, ਸਭ ਨੂੰ ਵਸ ਕਰਕੇ ਰੱਖਦਾ ਹੈ। ਔਰ ਫਿਰ ਹਰ ਖੇਤਰ ਵਿੱਚ ਚੱਲਦਾ ਹੈ ਇਸ ਦਾ ਵਸ ਕਰਨਾ। ਤੁਸੀਂ ਦੇਖ ਲਓ ਤਰ੍ਹਾਂ ਤਰ੍ਹਾਂ ਦੀਆਂ ਸ਼ਕਤੀਆਂ ਨੂੰ ਇਸ ਮਨੁੱਖ ਨੇ ਕਾਬੂ 'ਚ ਕਰ ਲਿਆ। ਇਸ ਵੇਲੇ ਸਮੁੰਦਰ ਦੀਆਂ ਭਿਆਨਕ ਲਹਿਰਾਂ ਮਨੁੱਖ ਨੇ ਆਪਣੇ ਕਾਬੂ ਵਿੱਚ ਕੀਤੀਆਂ ਹੋਈਆਂ ਨੇ, ਔਰ ਹਜ਼ਾਰਾਂ ਟਨ ਸਾਜੋ ਸਮਾਨ ਰੋਜ਼ ਸਮੁੰਦਰੀ ਰਸਤੇ ਇੱਕ ਥਾਂ ਤੋਂ ਦੂਜੀ ਥਾਂ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਇਹ ਮਨੁੱਖ ਪਹੁੰਚਾਉਂਦਾ ਹੋਇਆ ਦਿਖਾਈ ਪੈ ਰਿਹਾ। ਇਸ ਨੇ ਆਪਣੇ ਕਦਮਾਂ ਦੀ ਗਤੀ ਨੂੰ ਵੀ ਵਸ ਵਿੱਚ ਕੀਤਾ। ਜਿਸ ਦਿਨ ਮਨੁੱਖ ਨੇ ਸੋਚਿਆ ਸੀ ਲੰਬਾ ਸਫ਼ਰ ਕਰਨ ਬਾਰੇ, ਫਿਰ ਇਸ ਨੂੰ ਆਪਣੇ ਕਦਮ ਥੱਕਦੇ ਹੋਏ ਦਿਖਾਈ ਪਏ, ਔਰ ਇਸਨੇ ਗਤੀ ਨੂੰ ਵਸ ਵਿੱਚ ਕਰਨ ਵਾਸਤੇ ਘੋੜੇ ਇਤਿਆਦਕ ਨੂੰ ਆਪਣੇ ਕਾਬੂ ਕਰ ਲਿਆ। ਦੇਖਿਆ ਇਹ ਪਸ਼ੂ ਬੜਾ ਤੇਜ਼ ਜੰਗਲ ਵਿੱਚ ਦੌੜਦਾ ਹੋਇਆ ਦਿਖਾਈ ਪੈ ਰਿਹਾ। ਅਗਰ ਇਸ ਨੂੰ ਮੈਂ ਆਪਣੇ ਵਸ ਵਿੱਚ ਕਰ ਲਵਾਂ, ਆਪਣੇ ਕਾਬੂ ਕਰ ਲਵਾਂ ਅਤੇ ਇਸ ਦੀ ਪਿੱਠ 'ਤੇ ਸਵਾਰ ਹੋ ਜਾਵਾਂ, ਤਾਂ ਮੈਂ ਇਹਦੇ ਨਾਲ ਤੇਜ਼ੀ ਨਾਲ ਦੌੜ ਸਕਦਾ। ਔਰ ਇਸਨੇ ਅਸਲ ਸ਼ਕਤੀ ਨੂੰ ਆਪਣੇ ਵਸ ਵਿੱਚ ਕਰ ਲਿਆ, ਕਾਬੂ 'ਚ ਕਰ ਲਿਆ। ਔਰ ਕਹਿ ਸਕਦੇ ਹਾਂ ਅਜੋਕੇ ਮਨੁੱਖ ਨੇ ਵੱਡਿਆਂ ਵੱਡਿਆਂ ਦਰਿਆਵਾਂ ਨੂੰ ਵੀ ਆਪਣੇ ਕਾਬੂ ਵਿੱਚ ਕਰ ਲਿਆ ਹੈ। ਕੁਝ ਸਦੀਆਂ ਪਹਿਲੇ ਚਲੇ ਜਾਈਏ, ਕੁਝ ਸਾਲ ਪਹਿਲੇ ਚਲੇ ਜਾਈਏ, ਤਾਂ ਵੱਡੇ ਵੱਡੇ ਦਰਿਆ ਇਸ ਮਨੁੱਖ ਦਾ ਬੜਾ ਵੱਡਾ ਨੁਕਸਾਨ ਕਰਦੇ ਸਨ। ਇਹਦੀਆਂ ਖੇਤੀਆਂ, ਇਸ ਦੀਆਂ ਫਸਲਾਂ, ਇਸ ਦੇ ਬਾਗ ਬਗੀਚੇ ਔਰ ਤਮਾਮ ਇਹਦੇ ਮਕਾਨਾਤ ਆਦਿਕ ਇਹ ਦਰਿਆ ਰੋੜ ਕੇ ਲੈ ਜਾਂਦੇ ਸਨ। ਔਰ ਬੜੀਆਂ ਕੀਮਤੀ ਜਿੰਦੜੀਆਂ ਵੀ, ਜੀਵਨ ਵੀ ਦਰਿਆਵਾਂ ਦੀ ਭੇਟਾ ਹੋ ਜਾਂਦਾ ਸੀ, ਰੋੜ ਕੇ ਲੈ ਜਾਂਦੇ ਸਨ। ਅਤੇ ਮਨੁੱਖ ਸਮਝਦਾ ਰਿਹਾ ਬਈ ਇਹ ਕੋਈ ਦੇਵਤਾ ਹੈ ਜਾਂ ਕੋਈ ਰਾਕਸ਼ਸ ਹੈ ਜਿਹੜਾ ਤੁਗਿਆਨੀ 'ਤੇ ਆ ਜਾਂਦਾ ਅਤੇ ਮੇਰਾ ਸਾਰਾ ਕੁਝ ਬਣਿਆ ਬਣਾਇਆ ਇਹ ਨੇਸਤੋ ਨਾਬੂਦ ਕਰ ਜਾਂਦਾ, ਤਬਾਹ ਕਰ ਜਾਂਦਾ। ਫਿਰ ਹੌਲੀ ਹੌਲੀ ਦਰਿਆਵਾਂ ਨੂੰ ਮਨੁੱਖ ਨੇ ਆਪਣੇ ਵਸ ਵਿੱਚ ਕਰਕੇ ਅਤੇ ਆਪਣੇ ਮਾਲੀ ਦੀ ਤਰ੍ਹਾਂ ਸੇਵਾ ਵਿੱਚ ਲਾ ਲਿਆ ਹੈ। ਉਹ ਦਰਿਆਵਾਂ 'ਤੇ ਡੈਮ ਬਣਾ ਕੇ ਅੱਗੇ ਵੱਡੀਆਂ ਵੱਡੀਆਂ ਨਹਿਰਾਂ ਪੁੱਟ ਲਈਆਂ ਅਤੇ ਹੁਣ ਉਹ ਨੁਕਸਾਨ ਕਰਨ ਵਾਲੇ ਰਾਕਸ਼ਸ ਬਣੇ ਹੋਏ ਦਰਿਆ ਅੱਜ ਮਾਲੀ ਬਣ ਕੇ ਨਹਿਰਾਂ ਦੇ ਰੂਪ ਵਿੱਚ ਇਹਦੇ ਖੇਤਾਂ ਦੀ ਸਿੰਜਾਈ ਕਰਦੇ ਪਏ ਨੇ। ਜਲ ਸ਼ਕਤੀ ਨੂੰ ਇਸਨੇ ਆਪਣੇ ਵਸ 'ਚ ਕਰ ਲਿਆ। ਔਰ ਵਸ ਕਰਨ ਦੀ ਸਫਲਤਾ ਨੇ ਇਸ ਨੂੰ ਬੜੇ ਸੁੱਖ ਦਿੱਤੇ ਨੇ। ਵਸ ਕਰਨ ਦੀ ਸਮਰੱਥਾ ਕਰਤਾ ਪੁਰਖ ਨੇ ਇਹਦੀ ਝੋਲੀ ਵਿੱਚ ਪਾਈ ਹੋਈ ਹੈ। ਫਿਰ ਤੁਸੀਂ ਦੇਖ ਲਓ ਤੁਖਾਰ ਨੂੰ ਵੀ ਇਸਨੇ ਵਸ ਵਿੱਚ ਕਰ ਲਿਆ। ਆ ਸਰਦੀ ਦਾ ਮੌਸਮ ਹੋਵੇ, ਸਨੋਹ ਪੈਂਦੀ ਹੋਵੇ, ਬਾਹਰ ਦਰਵਾਜ਼ੇ ਤੋਂ ਖਿੜਕੀ ਤੋਂ ਪਾਣੀ ਦਾ ਇੱਕ ਛੱਟਾ ਬਾਹਰ ਮਾਰੋਗੇ ਅਤੇ ਜ਼ਮੀਨ 'ਤੇ ਡਿੱਗਦਾ ਡਿੱਗਦਾ ਉਹ ਬਰਫ਼ ਬਣ ਜਾਏਗਾ। ਅਤੇ ਐਸੇ ਤੁਖਾਰ ਵਿੱਚ ਵੀ ਇਸਨੇ ਇਹੋ ਜਿਹੇ ਘਰ ਬਣਾ ਲਏ, ਹੀਟ ਇਤਿਆਦਕ ਲਗਾ ਲਈ। ਮੰਨੋ ਇਸਨੇ ਇਸ ਤੁਖਾਰ ਸ਼ਕਤੀ ਨੂੰ ਵੀ ਕਾਬੂ ਕਰ ਲਿਆ, ਵਸ ਵਿੱਚ ਕਰ ਲਿਆ। ਇਸ ਵਸ ਕਰਨ ਦੀ ਖੇਡ ਬੜੇ ਸਮੇਂ ਤੋਂ ਜਾਰੀ ਹੈ। ਸਾਗਰਾਂ ਨੂੰ ਵਸ ਕਰ ਲਿਆ, ਧਰਤੀ ਨੂੰ ਇਸਨੇ ਵਸ ਕਰਕੇ ਆਪਣੇ ਢੰਗ ਨਾਲ ਵਰਤ ਲਿਆ ਹੈ। ਹੁਣ ਸੰਸਾਰ 'ਤੇ ਕੋਈ ਐਸਾ ਸਫ਼ਰ ਨਹੀਂ ਰਹਿ ਗਿਆ ਜਿਸ ਨੂੰ ਬਿਖੜਾ ਆਖਿਆ ਜਾ ਸਕਦਾ ਹੋਵੇ। ਵਰਨਾ ਪੁਰਾਣੇ ਸਮਿਆਂ ਵਿੱਚ ਬੜਾ ਬਿਖੜਾ ਸਫ਼ਰ ਸੀ, ਜੰਗਲ ਦੇ ਰਾਹੀਂ ਜਾਣਾ ਪੈਂਦਾ ਸੀ, ਔਰ ਕਈ ਦਫ਼ਾ ਮਨੁੱਖ ਉਹਨਾਂ ਜੰਗਲਾਂ 'ਚ ਗੁਆਚ ਜਾਂਦਾ ਸੀ ਅਤੇ ਜੰਗਲੀ ਜੀਵਾਂ ਦੀ ਰੋਂਦਾ ਹੋਇਆ ਭੇਟਾ ਚੜ ਜਾਂਦਾ ਸੀ। ਸੱਪ, ਸ਼ੇਰ ਇਤਿਆਦਕ ਇਸ ਨੂੰ ਖਾ ਜਾਂਦੇ ਸਨ, ਔਰ ਇਹਦੇ ਵਾਸਤੇ ਸਫ਼ਰ ਕਰਨਾ ਬੜਾ ਔਖਾ ਸੀ। ਇਸ ਲਈ 12 ਮੀਲਾਂ ਤੋਂ ਜ਼ਿਆਦਾ ਇਹ ਮਨੁੱਖ ਕਦੀ ਅੱਗੇ ਨਹੀਂ ਜਾਂਦਾ ਸੀ, ਜਾਂ ਫਿਰ ਉਸ ਤੋਂ ਵੀ ਨੇੜੇ ਕੋਈ ਦਰਿਆ ਹੋ ਜਾਂਦਾ ਸੀ ਨਾ, ਅਤੇ ਦਰਿਆ ਤੋਂ ਪਾਰ ਜਾਣਾ ਇਹਦੇ ਵੱਸ ਦੀ ਗੱਲ ਨਹੀਂ ਹੈਗੀ ਸੀ। ਇੰਜ ਕਹਿ ਲਓ ਕਿ ਦਰਿਆਵਾਂ ਨੇ, ਰਸਤਿਆਂ ਨੇ, ਜੰਗਲਾਂ ਨੇ ਇਸ ਮਨੁੱਖ ਨੂੰ ਆਪਣੇ ਵੱਸ ਕੀਤਾ ਹੋਇਆ ਸੀ। ਪਰ ਹੌਲੀ ਹੌਲੀ ਇਸਨੇ ਹਵਾਵਾਂ ਦੀਆਂ ਤਰੰਗਾਂ ਨੂੰ ਵੀ ਅੱਜ ਆਪਣੇ ਵੱਸ ਵਿੱਚ ਕਰ ਲਿਆ। ਸਮੁੰਦਰ ਵਿੱਚ ਬਹੁਤ ਸਾਰਾ ਟ੍ਰੈਫਿਕ ਹਵਾ ਦੇ ਸਹਾਰੇ ਚੱਲਦਾ ਹੋਇਆ ਦਿਖਾਈ ਪੈਂਦਾ, ਉਹਨੂੰ ਤਜਾਰਤੀ ਹਵਾਵਾਂ ਕਹਿੰਦੇ ਨੇ, ਵਪਾਰੀ ਹਵਾਵਾਂ ਕਹਿੰਦੇ ਨੇ। ਖੈਰ ਮੁਕਤਸਰ ਮੈਂ ਅਰਜ਼ ਕਰਦਾ, ਅਤੇ ਫਿਰ ਆਸਮਾਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਇਸ ਮਨੁੱਖ ਨੇ ਵੱਸ ਕਰ ਲਿਆ। ਮੌਸਮ ਦੇ ਮਿਜਾਜ ਨੂੰ ਇਸ ਮਨੁੱਖ ਨੇ ਵੱਸ ਵਿੱਚ ਲੈ ਆਉਂਦਾ ਹੈ। ਕੱਲ੍ਹ ਕੀ ਹੋਣਾ ਇਸ ਨੂੰ ਅੱਜ ਹੀ ਪਤਾ ਚੱਲ ਜਾਂਦਾ, ਕੱਲ੍ਹ ਬਰਸਾਤ ਹੋਵੇਗੀ ਕਿ ਨਹੀਂ ਹੋਵੇਗੀ, ਕਿ ਧੁੱਪ ਲੱਗੇਗੀ, ਕਿ ਟੈਂਪਰੇਚਰ ਕਿੰਨਾ ਹੋਵੇਗਾ, ਲੋਅ ਕਿੰਨਾ ਹੋਵੇਗਾ, ਹਾਈ ਕਿੰਨਾ ਹੋਵੇਗਾ, ਇਹ ਸਭ ਕੁਝ ਨੂੰ ਇੰਝ ਲੱਗਦਾ ਹੈ ਜੈਸੇ ਮਨੁੱਖ ਨੇ ਵੱਸ ਕਰ ਲਿਆ ਹੋਵੇ। ਸ਼ਕਤੀਆਂ ਨੂੰ ਵੱਸ ਕਰ ਲਿਆ। ਪਾਣੀ ਦਾ ਸੁਭਾਵ ਸੁਭਾਵਿਕ ਤੌਰ 'ਤੇ, ਪ੍ਰਕਿਰਤਿਕ ਤੌਰ 'ਤੇ ਪਾਣੀ ਨੀਵੇਂ ਪਾਸੇ ਨੂੰ ਜਾਂਦਾ, ਪਰ ਮਨੁੱਖ ਨੇ ਇਸ ਦਾ ਇਹ ਬਲ ਵੀ ਆਪਣੇ ਕਾਬੂ ਵਿੱਚ ਲੈ ਆਉਂਦਾ ਔਰ ਤਮਾਮ ਪੰਪ ਲਗਾ ਕੇ ਇਹ ਪਾਣੀ ਦਾ ਸੁਭਾਅ ਹੀ ਬਦਲ ਦਿੰਦਾ, ਉਸ ਨੂੰ 100-100 ਮੰਜ਼ਿਲ ਉੱਚਾ ਲੈ ਜਾਣਾ। ਮਨੁੱਖ ਨੇ ਪਾਣੀ ਦੇ ਸੁਭਾਵ ਨੂੰ ਵੀ ਵੱਸ ਕਰ ਲਿਆ। ਬਾਹਰ ਦਰਜਾ ਹਰਾਰਤ ਟੈਂਪਰੇਚਰ 50 ਡਿਗਰੀ ਹੋਵੇ, 60 ਡਿਗਰੀ ਹੋਵੇ, ਇਹ ਅੰਦਰ ਬੜੇ ਆਰਾਮ ਨਾਲ ਏਅਰ ਕੰਡੀਸ਼ਨਰ ਲਾ ਕੇ ਅਤੇ ਕੰਬਲ ਲੈ ਕੇ ਸੌਂ ਸਕਦਾ, ਆਰਾਮ ਕਰ ਸਕਦਾ ਹੈ। ਇੰਜ ਕਹਿ ਸਕਦੇ ਹਾਂ ਬਈ ਅਗਨੀ ਨੂੰ ਵੀ ਇਸਨੇ ਆਪਣੇ ਵੱਸ ਵਿੱਚ ਕਰ ਲਿਆ। ਅਤੇ ਬੜੇ ਵੱਡੇ ਸਾਇੰਟਿਸਟ ਰਾਵਣ ਨੇ ਤਾਂ ਬੜਾ ਸਮਾਂ ਪਹਿਲੇ, ਸਦੀਆਂ ਪਹਿਲੇ, ਯੁੱਗਾਂ ਪਹਿਲੇ ਇਹ ਕ੍ਰਿਸ਼ਮਾ ਕਰ ਦਿਖਾਇਆ ਸੀ। ਮਹਾਰਾਜ ਜੀ ਦੇ ਬੋਲ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਉਹਨਾਂ ਦਿਨਾਂ ਵਿੱਚ ਉਹ ਸੌਰ ਊਰਜਾ ਨੂੰ ਔਰ ਇਸ ਤਰ੍ਹਾਂ ਆਸਮਾਨ 'ਚੋਂ ਧੁੱਪ ਦੁਆਰਾ ਮਿਲਣ ਵਾਲੀ ਐਨਰਜੀ ਨੂੰ ਇਸ ਢੰਗ ਨਾਲ ਆਪਣੀ ਵਰਤੋਂ ਵਿੱਚ ਲਿਆਉਂਦਾ ਸੀ ਕਿ ਉਹਦੇ ਸਾਰੇ ਕੰਮ ਇਸ ਨਾਲ ਹੁੰਦੇ ਸਨ ਔਰ ਕਰਦਾ ਹੋਇਆ ਦਿਖਾਈ ਪੈਂਦਾ ਸੀ। ਕਬੀਲਿਆਂ ਨੂੰ, ਰਿਆਸਤਾਂ ਨੂੰ, ਮੁਲਕਾਂ ਨੂੰ, ਮਨੁੱਖਾਂ ਦੀ ਗਿਣਤੀ, ਪਸ਼ੂਆਂ ਪੰਛੀਆਂ ਨੂੰ ਇਸਨੇ ਆਪਣੇ ਵੱਸ ਵਿੱਚ ਕਰ ਲਿਆ ਔਰ ਆਪਣੀ ਜਿੱਤ ਦਾ ਨਗਾਰਾ ਇਸਨੇ ਸਾਰੇ ਬ੍ਰਹਿਮੰਡ 'ਚ ਵਜਾਇਆ। ਚੰਦਰਮੇ ਨੂੰ ਵੀ ਮਨੁੱਖ ਨੇ ਇੱਕ ਤਰ੍ਹਾਂ ਨਾਲ ਸਰ ਕਰ ਲਿਆ ਹੈ ਔਰ ਆਰਮਸਟਰੋਂਗ ਸਭ ਤੋਂ ਪਹਿਲਾ ਇਹ ਨਾਲ ਗੁਆਂਢੀ ਮੁਲਕ ਅਮੈਰੀਕਾ ਦਾ ਸਾਇੰਟਿਸਟ ਸੀ ਜਿਸਨੇ ਚੰਦਰਮੇ 'ਤੇ ਜਾ ਕੇ ਆਪਣੇ ਕਦਮ ਰੱਖੇ ਔਰ ਸਾਰੀ ਦੁਨੀਆ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਬਈ ਮਨੁੱਖ ਨੇ ਚੰਦਰਮੇ ਨੂੰ ਵੀ ਕਾਬੂ ਕਰ ਲਿਆ। ਉਹਨਾਂ ਦਿਨਾਂ ਵਿੱਚ ਮੁਰਾਦਾਬਾਦ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਇੱਕ ਬੜਾ ਰੌਸ਼ਨ ਦਿਮਾਗ ਸ਼ਾਇਰ ਸੀ, ਉਸਨੇ ਇਸ 'ਤੇ ਤਨਜ਼ ਕਰਦਿਆਂ ਹੋਏ ਆਖਿਆ, ਆਖਣ ਲੱਗਾ, ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਯੇ ਜ਼ਮੀਂ ਵੀ ਹੱਥ ਸੇ ਜਾਤੀ ਰਹੇਗੀ। ਤੂੰ ਤਾਂ ਆਸਮਾਨਾਂ ਨੂੰ, ਗ੍ਰਹਿ ਨਕਸ਼ਤਰਾਂ, ਤਾਰਿਆਂ, ਸਿਆਰਿਆਂ ਨੂੰ ਆਪਣੇ ਵੱਸ ਵਿੱਚ ਕਰਨਾ ਚਾਹੁੰਦਾ ਹੈ, ਪਰ ਤੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੇਰੀ ਜ਼ਮੀਨ ਵੀ ਇੱਕ ਦਿਨ ਤੇਰੇ ਹੱਥੋਂ ਨਿਕਲ ਜਾਏਗੀ ਔਰ ਤੇਰੇ ਕਾਬੂ 'ਚ ਨਹੀਂ ਰਹਿ ਸਕੇਗੀ। ਔਰ ਐਸਾ ਹੁੰਦਾ ਜਾ ਰਿਹਾ। ਹਰ ਸਾਲ ਸਾਇੰਟਿਸਟ ਅਲਰਟ ਕਰਦੇ ਨੇ ਬਈ ਸਮੁੰਦਰ ਦੇ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ, ਗਲੇਸ਼ੀਅਰ ਪਿਘਲਦੇ ਜਾ ਰਹੇ ਨੇ, ਔਰ ਜੇ ਐਸਾ ਲਗਾਤਾਰ ਹੁੰਦਾ ਰਿਹਾ ਤਾਂ ਧਰਤੀ 'ਤੇ ਜਲ ਪਰਲੋ ਆ ਜਾਏਗੀ ਔਰ ਸਾਡੇ ਜੀਵਨ ਦਾ, ਇਸ ਧਰਤੀ ਤੋਂ ਜਿਹੜਾ ਸਾਜੋ ਸਮਾਨ ਔਰ ਸਾਡੇ ਰਹਿਣ ਦਾ ਕਾਰਨ ਵੀ ਖਤਮ ਹੋ ਜਾਏਗਾ, ਕਿਉਂਕਿ ਅਸੀਂ ਹਵਾ 'ਚ ਰਹਿ ਸਕਦੇ ਹਾਂ, ਪਾਣੀ 'ਚ ਨਹੀਂ ਰਹਿ ਸਕਦੇ। ਇਹ ਆਸਾਰ ਜਲ ਪਰਲੋ ਦੇ ਬਣਦੇ ਪਏ ਨੇ। ਆਸਮਾਨੋਂ ਕੀ ਤਮੰਨਾ ਕਰਨੇ ਵਾਲੇ, ਯੇ ਜ਼ਮੀਂ ਵੀ ਹੱਥ ਸੇ ਜਾਤੀ ਰਹੇਗੀ। ਕੁਛ ਕਰਤਾ ਪੁਰਖ ਨੇ ਇਸ ਮਨੁੱਖ ਨੂੰ ਆਪ ਸਵਾਜਿਆ ਅਤੇ ਨਿਵਾਜਿਆ ਹੈ, ਔਰ ਦੂਜੇ ਨੂੰ ਵਸ ਕਰਨ ਦੀ ਇਸ ਨੂੰ ਸ਼ਕਤੀ, ਸਮਰੱਥਾ ਅਤੇ ਸਮਝ ਵੀ ਦਿੱਤੀ ਹੈ। ਬੜੀਆਂ ਬੜੀਆਂ ਬਲਸ਼ਾਲੀ ਸ਼ਕਤੀਆਂ ਨੂੰ ਇਸਨੇ ਵਸ ਕਰ ਲਿਆ ਹੈ। ਇਹ ਹਾਥੀ ਮਨੁੱਖ ਨਾਲੋਂ ਕਿਤਨਾ ਤਕੜਾ ਹੈ, ਕਿਤਨਾ ਕੱਦਾਵਰ ਹੈ, ਔਰ ਕਿਤਨਾ ਮਜ਼ਬੂਤ ਦਿਖਾਈ ਪੈਂਦਾ ਅਤੇ ਕਿਤਨਾ ਭਿਆਵਲ ਹੈ। ਫਿਰ ਵੀ ਮਨੁੱਖ ਨੇ ਹਾਥੀ ਨੂੰ ਸੰਗਲ ਪਾ ਕੇ ਵਸ ਵਿੱਚ ਕਰ ਲਿਆ। ਇਹ ਸ਼ੇਰਾਂ ਨੂੰ ਕਾਬੂ ਕਰਕੇ ਸਰਕਸ ਵਿੱਚ ਉਹਨਾਂ ਦੇ ਕੋਲੋਂ ਮਨੁੱਖ ਅਭਿਨੈ ਕਰਾਉਂਦਾ ਪਿਆ, ਉਹਨਾਂ ਕੋਲੋਂ ਐਕਟਿੰਗ ਕਰਵਾ ਰਿਹਾ ਹੈ, ਔਰ ਦਿਖਾਈ ਪੈਂਦਾ ਤਮਾਮ ਜੀਵਨ ਸ਼ਕਤੀ ਮਨੁੱਖ ਨੇ ਆਪਣੇ ਕਾਬੂ ਵਿੱਚ ਕਰ ਲਈ ਹੈ। ਪਤਾ ਕਿਉਂ ਕਰ ਲਈ ਹੈ? ਸਾਹਿਬ ਜੀ ਦੇ ਬੋਲ ਨੇ, ਅਵਰ ਜੋਨ ਸਗਲੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਰਤਾ ਪੁਰਖ ਨੇ ਇਹ ਆਪ ਨਜ਼ਰੇ ਇਨਾਇਤ ਕਰਦਿਆਂ ਬਾਕੀ ਸਾਰੇ ਜੀਵਧਾਰੀਆਂ ਨੂੰ ਮਨੁੱਖ ਦੇ ਮਤਹਿਤ ਬਣਾਇਆ, ਔਰ ਸਾਰਿਆਂ 'ਤੇ ਸੱਤਾ ਸੰਪੰਨ ਇਸ ਮਨੁੱਖ ਨੂੰ ਬਣਾਇਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੇਰੀ ਚੌਧਰ ਹੈ, ਔਰ ਤੂੰ ਅਸ਼ਰਫੁਲ ਮਖਲੂਕਾਤ ਹੈ। ਇਹਦਾ ਮਤਲਬ ਹੈ ਇਤਨੀ ਫਤਿਹ ਕਰਨ ਦੀ ਸ਼ਕਤੀ, ਇਤਨੀ ਵਿਜੈ ਸ਼ਕਤੀ, ਇਤਨਾ ਜਿੱਤ ਜਾਣ ਦਾ ਬਲ ਮਨੁੱਖ ਨੂੰ ਪਰਮਾਤਮਾ ਨੇ ਦਿੱਤਾ ਹੈ। ਅਤੇ ਜ਼ਰੂਰ ਕੋਈ ਐਸਾ ਦੁਸ਼ਮਣ ਹੋਵੇਗਾ ਜਿਸ 'ਤੇ ਵਿਜੈ ਹੋਣਾ ਜ਼ਰੂਰੀ ਹੋਵੇਗਾ। ਆਖਰ ਸਵਾਲ ਪੈਦਾ ਹੁੰਦਾ, ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਨੇ ਅਤੇ ਕਿਉਂ ਦਿੱਤੀਆਂ ਨੇ? ਤਾਂ ਇਸ ਦਾ ਜਵਾਬ ਇਹ ਹੈ, ਸੰਸਾਰ ਦੇਖਣ ਵਾਸਤੇ, ਅੱਗੋਂ ਆਉਂਦੇ ਹੋਏ ਲੋਕਾਂ ਨੂੰ ਦੇਖਣ ਵਾਸਤੇ। ਜੇ ਪਰਮਾਤਮਾ ਸਾਨੂੰ ਅੱਖਾਂ ਤੋਂ ਬਿਨਾਂ ਬਣਾਉਂਦਾ ਤਾਂ ਸਾਡੇ ਸਾਰਾ ਵਿਕਾਸ ਰੁਕ ਜਾਂਦਾ। ਤਕਰੀਬਨ 80% ਮਨੁੱਖ ਦਾ ਵਿਕਾਸ ਸਿਰਫ ਅੱਖਾਂ 'ਤੇ ਖੜ੍ਹਾ ਹੈ, ਔਰ ਹਵਾਈ ਜਹਾਜ਼ ਬਣੇ ਨੇ, ਇਹ ਅੱਖਾਂ ਦੇਖਦੀਆਂ ਨੇ ਤਾਂ ਹੀ ਫਲਾਈ ਕਰ ਸਕਦੇ ਨੇ। ਹੱਥਾਂ ਪੈਰਾਂ 'ਤੇ ਵੀ ਸਾਡਾ ਵਿਕਾਸ ਹੈ, ਪਰ 80% ਸਾਡਾ ਵਿਕਾਸ ਕੇਵਲ ਨੇਤਰਾਂ ਕਰਕੇ ਆਉਂਦਾ, ਔਰ ਸਾਨੂੰ ਦਿਖਾਈ ਪੈਂਦਾ ਅਤੇ ਇਹ ਦੇਖਣ ਦੀ ਸਮਰੱਥਾ ਸ਼ਕਤੀ ਕਰਤਾ ਪੁਰਖ ਨੇ ਸਾਡੀ ਝੋਲੀ 'ਚ ਪਾਈ। ਇਤਨਾ ਸ਼ਕਤੀਸ਼ਾਲੀ ਜੋ ਉਸਨੇ ਸਾਨੂੰ ਬਣਾਇਆ ਹੈ, ਤਾਂ ਜ਼ਰੂਰ ਕੋਈ ਸਾਡਾ ਰੀਜ਼ਨ ਹੋਵੇਗਾ, ਕੋਈ ਸਾਡਾ ਏਮ ਹੋਵੇਗਾ ਜਿਸ ਨੂੰ ਅਸੀਂ ਕਾਬੂ ਕਰਨਾ ਹੈ, ਅਤੇ ਜਿਸ ਨੂੰ ਕਾਬੂ ਕਰਕੇ ਹੀ ਸਾਡਾ ਜੀਵਨ ਸਫਲ ਹੋ ਸਕਦਾ। ਕੋਈ ਨਾ ਕੋਈ ਐਸਾ ਸਾਡਾ ਸ਼ਤਰੂ ਜ਼ਰੂਰ ਹੋਵੇਗਾ। ਮਨ ਵਿੱਚ ਇਹ ਸਵਾਲ ਆਉਂਦਾ, ਅੱਖਾਂ ਪੈਦਾ ਕੀਤੀਆਂ ਦੇਖਣ ਲਈ, ਸਰਵਣ ਪੈਦਾ ਕੀਤੇ ਸੁਣਨ ਵਾਸਤੇ। ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਡਾਣੀ ਤਾਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸੱਚ ਹੈ ਸੁਣਨੇ ਨੂੰ ਪਠਾਏ। ਇਹਨਾਂ ਦਾ ਮਤਲਬ ਹੈ ਸੰਸਾਰ ਵਿੱਚ ਵੀ ਆਵਾਜ਼ ਨੂੰ ਸੁਣਨਾ, ਪਰ ਸਫਲ ਤਾਂ ਹੁੰਦੇ ਨੇ ਜਦ ਨਿਰੰਕਾਰ ਦੀ ਆਵਾਜ਼ ਨੂੰ ਸੁਣਦੇ ਨੇ। ਸਾਰੇ ਪਾਸੇ ਬੋਲ ਤਾਂ ਰਿਹਾ ਹੈ, ਉਸ ਦੀ ਆਵਾਜ਼ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਸ ਦਾ ਹੋਰ ਕੋਈ ਆਵਾਜ਼, ਉਸ ਤੋਂ ਬਿਨਾਂ ਕੋਈ ਸ਼ਬਦ ਦਿਖਾਈ ਨਹੀਂ ਪੈਂਦਾ, ਨਾ ਸੁਣਾਈ ਪੈਂਦਾ। ਫਿਰ ਕਮਾਲ ਦੀ ਉਸਨੇ ਇਸ ਨੰਨੇ ਜਿਹੇ ਛੋਟੇ ਜਿਹੇ ਜੀਵ ਨੂੰ ਵਡਿਆਈ ਦਿੱਤੀ ਹੈ, ਬਲ ਦਿੱਤਾ ਹੈ, ਔਰ ਉਹਦਾ ਸੁਭਾਅ ਹੀ ਹੈ ਛੋਟਿਆਂ ਨੂੰ ਵੱਡਾ ਕਰ ਲੈਣਾ। ਬੜੇ ਸੋਹਣੇ ਇੱਕ ਆਲਮ ਦੇ ਦੋ ਬੋਲ ਨੇ, ਕਹਿੰਦਾ ਖੁਦਾ ਛੋਟੋਂ ਕੋ ਬੜਾਈ ਦੇਤਾ ਹੈ, ਆਂਖ ਕੇ ਤਿਲ ਮੇਂ ਆਸਮਾਂ ਦਿਖਾਈ ਦੇਤਾ ਹੈ। ਇੰਨਾ ਵੱਡਾ ਪੂਰਾ ਆਸਮਾਨ, ਚੰਦਰਮਾ, ਸੂਰਜ, ਇਹ ਛੋਟੀਆਂ ਛੋਟੀਆਂ ਅੱਖਾਂ ਨਾਲ ਮਨੁੱਖ ਦੇਖ ਲੈਂਦਾ ਹੈ। ਇਹ ਤਾਂ ਹੈ ਕਰਤਾ ਪੁਰਖ ਤੇਰਾ ਕ੍ਰਿਸ਼ਮਾ ਹੈ, ਅਤੇ ਤੂੰ ਛੋਟਿਆਂ ਨਿਮਾਣਿਆਂ ਨੂੰ ਵੱਡਾ ਮਾਣ, ਵੱਡੀ ਵਡਿਆਈ ਦਿੱਤੀ। ਖੁਦਾ ਛੋਟੋਂ ਕੋ ਬੜਾਈ ਦੇਤਾ ਹੈ, ਆਂਖ ਕੇ ਤਿਲ ਮੇਂ ਆਸਮਾਂ ਦਿਖਾਈ ਦੇਤਾ ਹੈ। ਇਹ ਉਸ ਕਰਤਾ ਪੁਰਖ ਦੀ ਨਿਵਾਜਸ਼ ਹੈ, ਉਸਨੇ ਸਾਨੂੰ ਬਲ ਦਿੱਤਾ, ਸਮਰੱਥਾ ਦਿੱਤੀ ਬੋਲਣ ਦੀ, ਸੁਣਨ ਦੀ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਪਰ ਇਸ ਦਾ ਕਾਰਨ ਕੀ ਹੈ? ਇੰਨਾ ਸ਼ਕਤੀ ਸੰਪੰਨ, ਇੰਨੀ ਸ਼ਕਤੀਸ਼ਾਲੀ ਜੀਵਨ ਦੀ ਖੇਡ ਕਰਤਾ ਪੁਰਖ ਨੇ ਸਾਨੂੰ ਕਿਉਂ ਦਿੱਤੀ ਹੈ? ਇਸ ਦਾ ਕਾਰਨ ਕੀ ਹੈ? ਤਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਤੈਨੂੰ ਸਮਝਣਾ ਚਾਹੀਦਾ। ਜੇ ਤੂੰ ਸਮਝਣ ਦਾ ਯਤਨ ਕਰੇ ਤਾਂ ਮੈਂ ਤੈਨੂੰ ਦੱਸ ਦਿੰਦਾ ਹਾਂ, ਇੰਨਾ ਸ਼ਕਤੀਸ਼ਾਲੀ ਤੈਨੂੰ ਕਿਉਂ ਬਣਾਇਆ। ਸਾਡੇ ਕੋਲੋਂ ਜਦ ਕੁਛ ਘੱਟ ਜਾਂਦਾ ਹੈ ਨਾ, ਫਿਰ ਅਸੀਂ ਇਸ ਗੱਲ ਦਾ ਢੰਡੋਰਾ ਦਿੰਦੇ ਹਾਂ, ਸਾਰਿਆਂ ਨੂੰ ਕਹਿੰਦੇ ਹਾਂ ਬਈ ਪਤਾ ਨਹੀਂ ਮੈਂ ਬਿਮਾਰ ਕਿਉਂ ਹੋਇਆ, ਪਤਾ ਨਹੀਂ ਕਿਉਂ ਬਿਮਾਰ ਹੋ ਗਿਆ। ਬੜੀ ਹੈਰਾਨਗੀ ਨਾਲ ਕਹਿੰਦੇ ਆ। ਪਰ ਉਸ ਵੇਲੇ ਤਾਂ ਕਦੀ ਨਹੀਂ ਸੋਚਿਆ, ਜਦ ਤੰਦਰੁਸਤੀ ਆਉਂਦੀ ਹੈ ਬਈ ਪਤਾ ਨਹੀਂ ਮੈਂ ਤੰਦਰੁਸਤ ਕਿਉਂ ਹੈਗਾ ਹਾਂ, ਪਤਾ ਨਹੀਂ ਮੇਰੇ ਗੋਡੇ ਕਿਉਂ ਨਹੀਂ ਦੁਖਦੇ, ਪਤਾ ਨਹੀਂ ਮੇਰੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਕਿਉਂ ਨਹੀਂ। ਜਦ ਸ਼ਕਤੀ ਆਉਂਦੀ ਹੈ ਤਾਂ ਕਦੀ ਵੀ ਨਹੀਂ ਸੋਚਦੇ ਕਿ ਸਾਡੇ 'ਚ ਸ਼ਕਤੀ ਦਾ ਕਾਰਨ ਕੀ ਹੈ, ਸੋਮਾ ਕੀ ਹੈ। ਤੋ ਜੇ ਉਸ ਵੇਲੇ ਖਿਆਲ ਆ ਜਾਏ ਨਾ ਬਈ ਮੇਰੀ ਸਮਰੱਥਾ ਦਾ, ਸ਼ਕਤੀ ਦਾ ਸੋਮਾ ਕੀ ਹੈ, ਕਿੱਥੋਂ ਮਿਲ ਰਹੀ ਹੈ, ਤਾਂ ਫਿਰ ਸ਼ਕਤੀ ਹਮੇਸ਼ਾ ਬਣੀ ਰਹਿੰਦੀ ਹੈ। ਫਿਰ ਪਤਾ ਚੱਲੇਗਾ ਇਹ ਤੰਦਰੁਸਤੀਆਂ ਕਰਤਾ ਪੁਰਖ ਦੇ ਰਿਹਾ ਹੈ, ਤਾਂ ਫਿਰ ਉਹਦੇ ਸ਼ੁਕਰਾਨੇ ਵਿੱਚ ਜੁੜ ਕੇ ਕਦੀ ਕਮਜ਼ੋਰੀਆਂ ਆਵਣਗੀਆਂ ਹੀ ਨਹੀਂ, ਰੋਗ ਆਵਣਗੇ ਹੀ ਨਹੀਂ। ਪਰ ਬਾਅਦ ਵਿੱਚ ਸੋਚਦਾ ਬਈ ਪਤਾ ਨਹੀਂ ਮੇਰਾ ਨੁਕਸਾਨ ਕਿਉਂ ਹੋ ਗਿਆ। ਪੁਰਖਾ ਉਦੋਂ ਤਾਂ ਤੂੰ ਸੋਚਿਆ ਨਹੀਂ ਬਈ ਪਤਾ ਨਹੀਂ ਮੇਰਾ ਫਾਇਦਾ ਕਿਉਂ ਹੋ ਰਿਹਾ, ਕੌਣ ਮੇਰਾ ਲਾਭ ਦੇ ਰਿਹਾ, ਕਿਸ ਕਰਕੇ ਮੈਨੂੰ ਮੁਨਾਫਾ ਮਿਲਦਾ ਪਿਆ। ਅਪਮਾਨ ਹੋਇਆ ਤਾਂ ਸੋਚਦਾ ਹੈ, ਸਨਮਾਨ ਵੇਲੇ ਤਾਂ ਨਹੀਂ ਸੋਚਦਾ। ਤੂੰ ਹੁਣ ਇੰਨਾ ਸ਼ਕਤੀਸ਼ਾਲੀ ਤੈਨੂੰ ਪਰਮਾਤਮਾ ਨੇ ਬਣਾਇਆ ਹੈ, ਤੂੰ ਜ਼ਰਾ ਸੋਚ ਬਈ ਇੰਨਾ ਸ਼ਕਤੀਸ਼ਾਲੀ ਬਣਾਉਣ ਦਾ ਕਾਰਨ ਕੀ ਹੈਗਾ। ਥੋੜ੍ਹਾ ਜਿਹਾ ਆਪਣੇ ਮਨ 'ਤੇ, ਆਪਣੇ ਦਿਮਾਗ, ਮਸਤਕ 'ਤੇ ਜ਼ਰੂਰ ਬੋਝ ਦੇਣਾ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਫੁਰਮਾਨ ਹੈ, ਕਹਿੰਦੇ ਨੇ ਪੁਰਖਾ ਤੈਨੂੰ ਇੰਨਾ ਸ਼ਕਤੀਸ਼ਾਲੀ ਇਸ ਲਈ ਬਣਾਇਆ ਹੈ ਤਾਂ ਕਿ ਤੂੰ ਆਪਣੇ ਮਨ ਨੂੰ ਕਾਬੂ ਕਰ ਸਕੇ, ਮਨ ਨੂੰ ਵਸ ਵਿੱਚ ਲਿਆ ਸਕੇ, ਇਸ ਲਈ ਤੈਨੂੰ ਸ਼ਕਤੀਸ਼ਾਲੀ ਬਣਾਇਆ। ਪਰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸਾਹਿਬ ਜੀ ਦੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਅਗੰਮੀ ਬੋਲ ਨੇ, ਇਹ ਬੋਲ ਤੁਹਾਨੂੰ ਯਾਦ ਵੀ ਨੇ ਅਤੇ ਮੈਂ ਦੁਹਰਾ ਦੇਵਾਂ, ਤੁਹਾਡੇ ਚਿੱਤ ਵਿੱਚ ਲਿਆਵਾਂ। ਇਸ ਲਈ ਪਹਿਲਾਂ ਇੱਕ ਦਫਾ ਸਾਰੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮਦਾਸ ਨੂੰ ਸਰਵਣ ਕਰਾਉਂਦਿਆਂ ਮਹਾਰਾਜ ਦੇ ਚਰਨ ਆਪਣੀ ਰਸਨਾ 'ਤੇ ਪਵਾਓ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬੋਲ ਨੇ ਐਵੇਂ ਤੋਪਾਂ ਲੈ ਕੇ ਬੰਬਾਰਮੈਂਟ ਕਰਦਾ ਹੋਇਆ ਸੰਸਾਰ 'ਤੇ ਦਿਖਾਈ ਪੈ ਰਿਹਾ ਬਈ ਮੈਂ ਸੰਸਾਰ ਨੂੰ ਵਸ਼ ਕਰਨਾ ਹੈ। ਜੇ ਕਿਧਰੇ ਤੂੰ ਆਪਣੇ ਮਨ ਨੂੰ ਵਸ਼ ਕਰ ਲੈ ਤਾਂ ਸਾਰਾ ਸੰਸਾਰ ਫਤਿਹ ਹੋ ਜਾਂਦਾ। ਮਨ ਜੀਤੇ ਜਗ ਜੀਤ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਨੇ, ਵਸ ਆਣੇ ਹੋਵੇ ਜਨ ਇਸ ਮਨ ਕੋ, ਮਨ ਵਾਸੇ ਜਿਉਂ ਨਿਤ ਪਾਉਂਦੇ ਆ। ਇਹ ਜਿਹੜਾ ਵਾਸਾ ਸ਼ਬਦ ਆਇਆ ਨਾ ਇਸ ਪਾਵਨ ਬਚਨ ਦੇ ਵਿੱਚ, ਇਹ ਮੂਲ ਰੂਪ ਵਿੱਚ ਇੱਕ ਸ਼ਿਕਾਰੀ ਪੰਛੀ ਹੁੰਦਾ ਹੈ ਜਿਸ ਨੂੰ ਫਾਰਸੀ ਵਿੱਚ ਬਾਦਸ਼ਾਹ ਕਹਿੰਦੇ ਨੇ। ਜਿਵੇਂ ਬਾਜ਼ ਹੁੰਦਾ ਨਾ, ਤੁਰਮਚੀ ਹੁੰਦੀ ਹੈ, ਹੋਰ ਇਸ ਤਰ੍ਹਾਂ ਦੇ ਕਈ ਸ਼ਿਕਾਰੀ ਪੰਛੀ ਹੁੰਦੇ ਨੇ। ਉਹਨਾਂ ਵਿੱਚ ਇੱਕ ਬੜਾ ਸ਼ਕਤੀਸ਼ਾਲੀ ਸ਼ਿਕਾਰੀ ਪੰਛੀ ਹੁੰਦਾ ਹੈ ਜਿਹਨੂੰ ਬਾਦਸ਼ਾਹ ਕਹਿੰਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਸ ਸਮੇਂ ਰਚਨਾ ਹੋਈ ਹੈ ਨਾ, ਗੁਰੂ ਕਾਲ ਵਿੱਚ ਇਹਨਾਂ ਵਿਸ਼ੇਸ਼ ਧੁਨੀਆਂ ਦਾ ਉਚਾਰਨ ਨਹੀਂ ਆਉਂਦਾ ਸੀ। ਜਿਵੇਂ ਗੈਨ ਦਾ ਉਚਾਰਨ ਉਸ ਵੇਲੇ ਨਹੀਂ ਸੀ, ਔਰ ਉਹ ਫਿਰ ਵਿਸ਼ੇਸ਼ ਧੁਨੀਆਂ ਭਾਈ ਕਾਨ ਸਿੰਘ ਨਾਭਾ ਵਰਗਿਆਂ ਵਿਦਵਾਨਾਂ ਨੇ ਨਾਲ ਜੋੜ ਦਿੱਤੀਆਂ। ਜਿਵੇਂ ਸੱਸੇ ਦੇ ਪੈਰ ਵਿੱਚ ਵਿਸ਼ੇਸ਼ ਧੁਨੀ ਦਾ ਨਿਸ਼ਾਨ ਲਗਾ ਕੇ ਅਤੇ ਉਸਨੂੰ ਸੱਸਾ ਬਣਾ ਦਿੱਤਾ। ਫਾਰਸੀ ਦਾ ਸੀਨ ਸ਼ਬਦ ਜਿਹੜਾ ਉਸਨੂੰ ਸੱਸੇ ਵਾਂਗੂ ਵਰਤਿਆ, ਇਸ ਲਈ ਖੱਖਾ, ਗਗਾ ਅਤੇ ਜ਼ਜ਼ਾ ਅਤੇ ਫੱਫਾ ਇਹਨਾਂ ਸ਼ਬਦਾਂ ਨੂੰ ਵਿਸ਼ੇਸ਼ ਧੁਨੀਆਂ ਨਾਲ ਵਰਤਿਆ ਗਿਆ। ਪਹਿਲੇ ਕੇਵਲ ਸ਼ਬਦ ਹੀ ਉਚਾਰਨ ਆਉਂਦਾ ਸੀ ਗੁਰੂ ਕਾਲ ਵੇਲੇ, ਫਿਰ ਇਹ ਵਿਸ਼ੇਸ਼ ਧੁਨੀਆਂ ਆ ਜਾਣ ਕਰਕੇ ਅਸੀਂ ਇਸ ਦਾ ਉਚਾਰਨ ਸ਼ਬਦ ਕਰਨ ਲੱਗ ਪਏ ਜਾਂ ਸ਼ਾਮ ਕਰਨ ਲੱਗ ਪਏ। ਔਰ ਇਸ ਤਰ੍ਹਾਂ ਇਹ ਸ਼ਬਦ ਮਹਾਰਾਜ ਨੇ ਉਸ ਵੇਲੇ ਦੀ ਭਾਸ਼ਾ ਵਿੱਚ ਬਾਸਾ ਹੀ ਸ਼ਬਦ ਵਰਤਿਆ ਹੈ ਅਤੇ ਵਿਸ਼ੇਸ਼ ਧੁਨੀ ਨਾਲ ਇਸ ਦਾ ਉਚਾਰਨ ਬਾਸਾ ਬਣ ਜਾਂਦਾ। ਬੜਾ ਗਹਿਰਾ ਬਚਨ ਮੇਰੇ ਪਾਤਸ਼ਾਹ ਜੀ ਦਾ, ਵਸ ਆਣੇ ਹੋਵੇ ਜਨ ਇਸ ਮਨ ਕੋ, ਮਨ ਬਾਸੇ ਜਿਉਂ ਨਿਤ ਪਾਉਂਦੇ ਆ। ਅਤੇ ਜਿਹੜਾ ਬਾਸਾ ਸ਼ਿਕਾਰੀ ਪੰਛੀ ਹੁੰਦਾ ਹੈ ਨਾ, ਇਹ ਠਹਿਰਦਾ ਨਹੀਂ, ਉੱਡਦਾ ਰਹਿੰਦਾ, ਉੱਡਦਾ ਰਹਿੰਦਾ ਅਤੇ ਉੱਡਦਾ ਉੱਡਦਾ ਇੱਕਦਮ ਆਪਣੇ ਸ਼ਿਕਾਰ 'ਤੇ ਝਪਟ ਪੈਂਦਾ ਅਤੇ ਫਿਰ ਸ਼ਿਕਾਰ ਲੈ ਕੇ ਫਿਰ ਉੱਡ ਜਾਂਦਾ। ਬਿਲਕੁਲ ਬਾਜ਼ ਵਰਗਾ, ਬਾਜ਼ ਦੀ ਤਰ੍ਹਾਂ ਹੀ ਬਾਸਾ ਵੀ ਹੁੰਦਾ। ਮਹਾਰਾਜ ਕਹਿੰਦੇ ਨੇ ਤੇਰਾ ਮਨ ਵੀ ਕਦੀ ਠਹਿਰਦਾ ਨਹੀਂ ਹੈ, ਮਜ਼ਾਲ ਹੈ ਕਿਤੇ ਠਹਿਰ ਜਾਵੇ। ਮਸਕੀਨ ਜੀ ਦੇ ਬੋਲ ਨੇ, ਕਹਿੰਦੇ ਨੇ ਮਨ ਤਨ ਸਤਸੰਗ ਕਰਦਾ ਰਹਿੰਦਾ ਪਰ ਮਨ ਨਾਲ ਨਾਲ ਹੀ ਕੁਸੰਗ ਕਰਦਾ ਰਹਿੰਦਾ, ਮਨ ਆਪਣੀ ਦੁਨੀਆ ਵਿੱਚ ਭਰਮਦਾ ਰਹਿੰਦਾ, ਭਟਕਦਾ ਰਹਿੰਦਾ। ਇਹ ਸ਼ਿਕਾਇਤ ਤਾਂ ਬੜਿਆਂ ਕੋਲੋਂ ਮਿਲੀ, ਹੋ ਸਕਦਾ ਤੁਹਾਡੇ 'ਚੋਂ ਵੀ, ਭਾਵੇਂ ਬਹੁਤ ਵੱਡੀ ਗਿਣਤੀ ਨਹੀਂ ਹੈ, ਪਰ ਕਈਆਂ ਦੀ ਇਹ ਸ਼ਿਕਾਇਤ ਹੋਵੇਗੀ ਕਿ ਜਦ ਅਸੀਂ ਗੁਟਕਾ ਹੱਥ ਵਿੱਚ ਪਕੜਦੇ ਹਾਂ ਤਾਂ ਮਨ ਕਿਤੇ ਹੋਰ ਹੀ ਚਲਾ ਜਾਂਦਾ। ਕੱਲ੍ਹ ਇੱਕ ਸਤਿਕਾਰਯੋਗ ਭੈਣ ਜੀ ਮੈਨੂੰ ਕਹਿ ਰਹੇ ਸਨ, ਬਈ ਜਪਜੀ ਸਾਹਿਬ ਸ਼ੁਰੂ ਕਰਦੇ ਹਾਂ ਅਤੇ ਉਦੋਂ ਹੀ ਪਤਾ ਲੱਗਦਾ ਜਦੋਂ ਸਲੋਕ ਆ ਜਾਂਦਾ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਮਨ ਸ਼ਿਕਾਰ 'ਤੇ ਚੜਿਆ ਰਹਿੰਦਾ। ਪਰਾਏ ਰੂਪ ਦਾ ਸ਼ਿਕਾਰ, ਪਰਾਏ ਧਨ ਦਾ ਸ਼ਿਕਾਰ, ਪਰਾਈ ਨਿੰਦਾ ਦਾ, ਪਰਾਈ ਚੁਗਲੀ ਦਾ, ਪਰਾਏ ਅਵਗੁਣ ਦੇਖਣ ਦਾ ਇਸ ਮਨ ਨੂੰ ਸੁਭਾਅ ਬਣ ਗਿਆ। ਮਨ ਬਾਸੇ ਜਿਉਂ ਨਿਤ ਪਾਉਂਦਿਆ, ਅਤੇ ਫਿਰ ਹੋਵੇਗਾ ਕਿ ਦੁੱਖ ਰਹਿਣ ਵੇ ਵਿਹਾਣੀਆਂ, ਨਿਤ ਆਸਾ ਆਸ ਕਰੇਂਦੇ ਆ। ਮੈਂ ਆਹ ਕਰ ਲਵਾਂਗਾ, ਆਹ ਕਰ ਲਵਾਂਗਾ, ਸੁੱਖ ਲੱਭਦਾ ਲੱਭਦਾ ਇਹ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਜੀਵਦਾ ਹੈ। ਦੁੱਖ ਰਹਿਣ ਵੇ ਵਿਹਾਣੀਆਂ, ਨਿਤ ਆਸਾ ਆਸ ਕਰੇਂਦੇ ਆ। ਫਿਰ ਕਿਵੇਂ ਸਾਰੀਆਂ ਆਸਾਂ ਪੂਰੀਆਂ ਹੋ ਜਾਣ ਅਤੇ ਮਨ ਸ਼ਿਕਾਰੀ ਵਸ ਵਿੱਚ ਆ ਜਾਏ। ਕੋਈ ਐਸਾ ਜਾਲ ਹੋਵੇ ਜਿਸ ਵਿੱਚ ਇਹ ਸ਼ਿਕਾਰੀ ਖੁਦ ਹੀ ਜਾਲ 'ਚ ਫਸ ਜਾਏ। ਮਹਾਰਾਜ ਕਹਿੰਦੇ ਨੇ ਹਾਂ ਹੈ, ਗੁਰ ਪਾਇਆ ਵੇ ਸੰਤ ਜਨੋ, ਮਨ ਆਸ ਪੂਰੀ ਹਰ ਚਾਹੁੰਦਿਆਂ। ਜਦ ਗੁਰੂ ਪ੍ਰਾਪਤ ਹੁੰਦਾ ਨਾ, ਗੁਰੂ ਨਾਲ ਮਿਲਣਾ ਹੁੰਦਾ ਹੈ, ਤਾਂ ਫਿਰ ਇਹ ਸੰਤ ਜਨੋ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਦਿਆਂ ਮਨ ਆਸ ਪੂਰੀ ਹਰ ਚਾਹੁੰਦਿਆਂ, ਚਾਹੁੰਦਿਆਂ ਤੋਂ ਮਤਲਬ ਹੈ ਕਹਿਣਾ, ਆਪਣੀ ਜ਼ਬਾਨ ਤੋਂ ਉਚਾਰਨ ਕਰਨਾ। जन नानक प्रभ देहो मत्ती छड़ आशा नित सुख सौंदया ते फिर गुरु मत देंदा है कहिंदा गुरसिखा तू सारिया आशा ला दे ते तेरिया सब आशा गुरु पूरिया कर देवेगा ते तेरा जीवन सुख नाल गुजरेगा। सानू आस बड़ा दुखी करती है, आस पूरी हो जाए फिर तृष्णा पैदा हो जाती है ते जे ना पूरी होवे फिर चिंता पैदा हो जाती भई आस पूरी होई कोई नहीं। महाराज दे बोल ने कहने आशा माहे निराश बलाए, आस नू छड़ के ते गुरु ते छड़ दे निराश निरा निराशा हो जा, अपने मन चो आशा ला दे तेरा जीवन सुखां नाल भर जाएगा। पर आशावां सानू दिन प्रति दिन दुखी कर दिया। बड़े महा बोल मेरे सतगुरु जी ने अपनी बाणी च आखे ने, छड़ आशा नित सुख सुंद सौंदया होर संसार दी धन दी प्राप्तियां दी पदवियां प्रतिष्ठा दी माण सन्मान दी आस ना कर, जे आस करनी है ता अपने गुरु दे चरणा दी आस कर ते ओ गुरु तेरिया सारिया आसा आप ही पूरिया कर देवेगा। सतगुरु पातशाह मेहर भरिया हथ सारिया दे सिर ते रख के निवाजन ते साडा जीवन गुरु चरणा नाल जुड़ जावे। बाकी विचार इस शब्द दे दो पद बाकी ने और गुरु ग्रंथ साहब महाराज जी दे 776 नंबर अंग ते शब्द सुभायमान है। अगला शब्द 777 नंबर तो प्रारंभ होवेगा जो भाई परमजीत सिंह जी खालसा आप जी नाल उस दी विचार सांझी करनगे। ये दो पद होर ने कल ते परसों दास इन्हां दो पदां दी विचार आप नाल सांझा करन दा यतन करेगा। बड़ी एकाग्रता प्रेम नाल आप सारिया ने सरवण कीता। गुरु बाबा सारिया दियां झोलियां अपने दर दी बरकत नाल भरे ते शक्ति नूं वरतदिया होया असी अपने मन नूं पकड़ सकीए, मन नूं वश कर सकीए ते मन नूं वश करन दा साधन भी महाराज जियां ने दर्शाया। मन वश आवे नानका जे पूरन कृपा होए, पूरे गुरु दी जे कृपा बन जाए, रहमत दी दृष्टि बन जाए। सतगुरु पातशाह सारयां दे सिर ते रहमत करदिया होया मेहर भरिया हथ रख के निवाजन। भुलां चुकां दी खिमा जरूर निमाणे सेवकां दी झोली च पा देना ते साहब जी दे दरों मिलण वाली आनंद साहब दी दात सारे जने अपनी अपनी झोली च पवाइए। राम कली महला तीजा आनंद को अंकार सतगुर प्रसाद आनंद पया मेरी माए सतगुरु मैं पाया। राग रतन परवार परिया शब्द गावण आइया कह नानक आनंद हुआ सतगुरु मैं पाया। हर नाल रहो तू मन मेरे दुख सब विसारना सबना गल्लां समरथ स्वामी सो क्यों मनो विसारे। सारे पढ़ो जी। साचे साहेबा क्या नाही करते रे सदा सिफत सलाह तेरी नाम मन विसावे। कह नानक सच्चे साहेब क्या नहीं कर तेरा साचा नाम मेरा आधारो। कर शांत सुख मन आए वस्या जिन इच्छा सब पुजाइया। कह नानक सुनो संतो शब्द तरो प्यारो ਸੱਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।